ਦਰਖਤ ਵੀ ਗਾਉਂਦੇ ਨੇ, ਪਸ਼ੂ ਵੀ ਗਾਉਂਦੇ ਨੇ, ਪੰਛੀ ਵੀ ਗਾਉਂਦੇ ਨੇ, ਪਾਉਣ ਪਾਣੀ ਬੈਸੰਤਰ ਵੀ ਗਾਉਂਦੇ ਨੇ, ਹਰ ਕੋਈ ਵਾਹਿਗੁਰੂ ਨੂੰ ਹੀ ਗਾਉਂਦਾ। ਮਹਾਰਾਜ ਕਹਿੰਦੇ ਫਿਰ ਤੁਹਾਨੂੰ ਕੀ ਹੋਇਆ, ਤੁਸੀਂ ਕਿਉਂ ਨਹੀਂ ਗਾਉਂਦੇ? ਆਪਾਂ ਨੂੰ ਕਹਿੰਦੇ ਜਦ ਸਾਰੇ ਗਾਉਂਦੇ ਨੇ, ਉਹ ਸੋਦਰ ਤੁਸੀਂ ਰੋਜ਼ ਪੜ੍ਹਦੇ ਹੋ, ਉਹ ਸਾਰੇ ਗਾਉਂਦੇ ਨੇ, ਭਰਾਵੋ ਤੁਸੀਂ ਕਿਉਂ ਨਹੀਂ ਗਾਉਂਦੇ? ਉਹ ਗੁਰਮੁਖੋ ਤੁਸੀਂ ਵੀ ਗਾਇਆ ਕਰੋ। ਉਹ ਸ਼ਿਵਜੀ ਦੀ ਐਡੀ ਵੱਡੀ ਪਦਵੀ ਉਹਨੂੰ ਰੱਬ ਦਾ ਨਾਂ ਗਾਉਣ ਕਰਕੇ ਮਿਲੀ ਆ, ਇੰਦਰ ਦੇਵਤਾ ਰੱਬ ਦਾ ਨਾਮ ਜਪਣ ਕਰਕੇ ਹੀ ਬਣਿਆ, ਐਡੀਆਂ ਐਡੀਆਂ ਪਦਵੀਆਂ ਦੇ ਮਾਲਕ ਰੱਬ ਦਾ ਨਾਮ ਜਪਣ ਕਰਕੇ ਹੀ ਪਦਵੀਆਂ ਲੈ ਗਏ ਨੇ, ਤੇ ਆਪਾਂ ਕਿਉਂ ਨਹੀਂ ਲੈਂਦੇ? ਧਰੂਵ ਦੀ ਮਾਂ ਨੇ ਉਹਨੂੰ ਕਿਹਾ ਸੀ ਪੁੱਤਰ ਪਿਛਲੇ ਜਨਮ ਚ ਭਗਤੀ ਨਹੀਂ ਕੀਤੀ ਤਾਂ ਨਹੀਂ ਮਿਲਿਆ ਆਪਾਂ ਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਵੀ ਸਾਰੇ ਮਿਲ ਕੇ ਗਾਇਆ ਕਰੋ ਪਰਮੇਸ਼ਰ ਨੂੰ। ਜੇ ਤੁਸੀਂ ਵੀ ਗਾਓਗੇ, ਜਿਹੜਾ ਵੀ ਗਾਵੇਗਾ ਜੋ ਮਰਜ਼ੀ ਮੰਗ ਲਓ, ਜੋ ਮਰਜ਼ੀ ਮੰਗ ਲਓ ਮਹਾਰਾਜ ਜੀ ਤੋਂ ਕਿ ਮੈਂ ਤਾਂ ਆਹ ਚੀਜ਼ ਲੈਣੀ ਹੈ। ਜਿਵੇਂ ਇੰਦਰ ਨਾਮੇ ਬ੍ਰਾਹਮਣ ਦੇ ਪੁੱਤਰ ਨੇ, 10 ਪੁੱਤਰ ਸੀ, ਕਹਿੰਦੇ ਪਿਤਾ ਜੀ ਇਹ ਬ੍ਰਹਮਾ ਕਿਵੇਂ ਬਣ ਗਿਆ ਐਡਾ ਵੱਡਾ? ਕਹਿੰਦੇ ਇਹਨੇ ਭਗਤੀ ਕੀਤੀ ਹੈ ਤਾਂ ਇਹ ਬ੍ਰਹਮਾ ਬਣਿਆ, ਤਾਂ ਸ੍ਰਿਸ਼ਟੀ ਦੇ ਰਚਣ ਦੀ ਸ਼ਕਤੀ ਆਈ ਇਹਦੇ ਚ। ਉਹਦੇ ਪੁੱਤਰ ਕਹਿੰਦੇ ਪਿਤਾ ਜੀ ਜੇ ਅਸੀਂ ਭਗਤੀ ਕਰੀਏ ਅਸੀਂ ਵੀ ਬਣ ਜਾਏ? ਕਹਿੰਦੇ ਤੁਸੀਂ ਵੀ ਬਣ ਜਾਓਗੇ। ਉਹ ਪਹਾੜ ਤੇ ਚੜ ਗਏ 10 ਪੁੱਤਰ ਉਹਦੇ, ਜਿਉਂ ਬੈਠੇ ਰਾਮ 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 ਕਰੀ ਗਏ ਕਰੀ ਗਏ ਕਰੀ ਗਏ, ਪਰਮੇਸ਼ਰ ਸਾਖਿਆਤ ਹੋ ਗਏ। ਕਹਿੰਦੇ ਦੱਸੋ ਬੇਟਾ ਕੀ ਚਾਹੀਦਾ? ਕਹਿੰਦੇ ਮਹਾਰਾਜ ਜਿਹੜੀ ਸ਼ਕਤੀ ਬ੍ਰਹਮਾ ਨੂੰ ਦਿੱਤੀ ਆ ਉਹ ਸਾਨੂੰ ਦਿਓ, ਅਸੀਂ ਵੀ ਸ੍ਰਿਸ਼ਟੀ ਰਚਣੀ ਚਾਹੁੰਦੇ ਹਾਂ। ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ ਤਥਾ ਅਸਤੂ, ਜਦ ਤੁਹਾਨੂੰ ਵੀ ਸ਼ਕਤੀ ਦਿੱਤੀ ਇਹ ਤਾਂ ਆਪਾਂ ਵੀ ਲੈ ਸਕਦੇ ਹਾਂ, ਸ੍ਰਿਸ਼ਟੀ ਦੇ ਰਚਣ ਦੀ ਸ਼ਕਤੀ, ਬ੍ਰਹਮਾ ਬਣਨਾ। ਪਰ ਆਪਾਂ ਇਹਨਾਂ ਚੀਜ਼ਾਂ ਨੂੰ ਚਾਹੁੰਦੇ ਨਹੀਂ ਨਾ, ਆਪਾਂ ਨਹੀਂ ਚਾਹੁੰਦੇ। ਆਪਾਂ ਤਾਂ ਇਹੀ ਬੇਨਤੀ ਕਰਦੇ ਹਾਂ ਕਿ ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ ਕੀ ਫਾਇਦਾ ਇੰਦਰ ਬਣ ਕੇ ਫਿਰ ਡਿੱਗਾਂਗੇ ਧਰਤੀ ਤੇ, ਕੀ ਫਾਇਦਾ ਬ੍ਰਹਮਾ ਬਣ ਕੇ ਫਿਰ ਨਾਸ ਹੋ ਜਾਵਾਂਗੇ, ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ, ਕੀ ਫਾਇਦਾ? ਅਸੀਂ ਤਾਂ ਇੱਕੋ ਚੀਜ਼ ਮੰਗਦੇ ਹਾਂ ਆਪ ਤੋਂ, ਬਈ ਜਿੱਥੇ ਮਰਜ਼ੀ ਰਹੀਏ ਕਿਤੇ ਵੀ ਰਹੀਏ ਤੁਹਾਡਾ ਨਾਮ ਜਪਦੇ ਰਹੀਏ, ਤੁਹਾਡੇ ਚਰਨਾਂ ਦਾ ਪਿਆਰ ਸਾਡੇ ਮਨਾਂ ਦੇ ਅੰਦਰ ਬਣਿਆ ਰਹੇ। ਵਾਹਿਗੁਰੂ 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 ਔਰ ਯੋਧਾ ਹੁੰਦਾ ਜਿਹੜਾ ਸੈਂਕੜਿਆਂ ਨਾਲ ਲੜ ਕੇ ਜਿੱਤ ਪ੍ਰਾਪਤ ਕਰ ਲਵੇ। ਮਹਾਬਲੀ ਇਕੱਲਾ ਹੀ 10,000 ਨਾਲ ਲੜ ਕੇ ਫਿਰ ਜਿੱਤ ਪ੍ਰਾਪਤ ਕਰ ਲਵੇ ਉਹਨੂੰ ਮਹਾਬਲੀ ਕਹਿੰਦੇ ਨੇ। ਤੇ ਸੂਰਮਾ ਜਿਹੜਾ ਅਣਗਿਣਤ ਨਾਲ ਲੜ ਕੇ ਉਹਨਾਂ ਨੂੰ ਮਾਰ ਕੇ ਫਿਰ ਜਿੱਤ ਜਾਵੇ ਉਹਨੂੰ ਕਹਿੰਦੇ ਸੂਰਮਾ। ਯੋਧੇ ਉਹ ਨੇ ਜਿਹੜੇ ਆਪਣੇ ਆਪ ਨੂੰ ਕੁਸੰਗਤ ਤੋਂ ਬਚਾ ਕੇ ਰੱਖਦੇ ਨੇ। ਮਹਾਬਲੀ ਉਹ ਨੇ ਜਿਹੜੇ 10 ਇੰਦਰੀਆਂ ਨੂੰ ਕਾਬੂ ਚ ਕਰ ਲੈਂਦੇ ਨੇ। ਸੂਰਮੇ ਉਹ ਨੇ ਜਿਹੜੇ ਆਪਣੇ ਮਨ ਨੂੰ ਜਿੱਤ ਲੈਂਦੇ ਨੇ। ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ। ਮਨ ਨੂੰ ਜਿੱਤਣ ਕਰਕੇ ਫਤਿਹ ਹੋ ਗਈ ਇਹਨਾਂ ਸੂਰਮਿਆਂ ਦੀ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮਹਿ ਸੋ ਕਈਅਤ ਹੈ ਸੂਰਾ। ਆਪਣੇ ਮਨ ਨੂੰ ਜਿੱਤਣ ਵਾਲਾ ਹੀ ਸੂਰਮਾ ਗਿਣਿਆ ਜਾਂਦਾ, ਮਹਾਬਲੀ ਯੋਧਾ ਗਿਣਿਆ ਜਾਂਦਾ। ਇਹ ਵੀ ਸਾਰੇ ਤੁਹਾਨੂੰ ਗਾਉਂਦੇ ਨੇ, ਯੋਧੇ ਵੀ ਗਾਉਂਦੇ ਨੇ, ਮਹਾਬਲੀ ਵੀ ਗਾਉਂਦੇ ਨੇ, ਸੂਰਮੇ ਵੀ ਤੁਹਾਨੂੰ ਗਾਉਂਦੇ ਨੇ। ਕੋਈ ਤਾਂ ਯੋਧਾ ਪੁਣਾ ਮੰਗਦਾ, ਕੋਈ ਕਹਿੰਦਾ ਮੈਂ ਇਕੱਲਾ ਹੀ ਲੜਾਂ। ਭਾਈ ਉਦੇ ਸਿੰਘ ਨੇ ਜਿਵੇਂ ਬੇਨਤੀ ਕੀਤੀ ਸੀ ਮਹਾਰਾਜ ਨੂੰ, ਮਹਾਰਾਜ ਮੈਨੂੰ ਇਕੱਲੇ ਨੂੰ ਗੱਲ ਬਖਸ਼ੋ ਇੰਨਾ। ਮਹਾਰਾਜ ਕਹਿੰਦੇ ਚੰਗਾ, ਜਦ ਤੱਕ ਅਸੀਂ ਚਮਕੌਰ ਸਾਹਿਬ ਨਹੀਂ ਪਹੁੰਚਦੇ ਤੂੰ ਇਕੱਲਾ ਹੀ ਰੋਕ ਕੇ ਰੱਖੇਗਾ ਫੌਜਾਂ ਨੂੰ। ਇਸ ਤਰ੍ਹਾਂ ਭਾਈ ਉਦੇ ਸਿੰਘ ਉੱਥੇ ਲੜਦੇ ਸ਼ਹੀਦ ਹੋਏ। ਦਾਰਾ ਖਾਣੀ ਚਾਰੇ ਚਾਰੇ ਖਾਣੀਆਂ ਅੰਡੇ ਚ ਜੇਰ ਚ ਸੇਤ ਚ ਉਤਪੁਜ, ਚਾਰੇ ਖਾਣੀਆਂ ਗਾਉਂਦੀਆਂ ਨੇ। ਅੰਡੇ ਚ ਅੰਡਿਆਂ ਤੋਂ ਪੈਦਾ ਹੋਣ ਵਾਲੇ ਜਿਹੜੇ ਨੇ ਜੀਵ, ਕਾਗ ਭਸੁੰਡ ਆਦਿਕ ਗਰੜ, ਇਹਨਾਂ ਨੇ ਵੀ ਗਾਇਆ ਪਰਮੇ, ਪੰਛੀਆਂ ਨੇ ਵੀ ਗਾਇਆ। ਇਹ ਨਹੀਂ ਕਿ ਅੰਡਿਆਂ ਤੋਂ ਪੈਦਾ ਹੋਣ ਵਾਲੇ ਨੇ ਕਿਸੇ ਨੇ ਗਾਇਆ ਨਹੀਂ। ਫਿਰ ਜਿਹੜੇ ਜੇਰ ਚ ਜੇਰ ਤੋਂ ਪੈਦਾ ਹੁੰਦੇ ਨੇ ਜੀਵ ਆਦਿਕ, ਇਹ ਤਾਂ ਸਾਰੇ ਗਾਉਂਦੇ ਹੀ ਗਾਉਂਦੇ ਨੇ। ਸੇਤ ਚ ਕਈ ਮੁੜਕੇ ਤੋਂ ਹੀ ਪੈਦਾ ਹੋਏ ਨੇ, ਉਹ ਜਿਹੜੇ ਮੁੜਕੇ ਤੋਂ ਪੈਦਾ ਹੋਏ ਨੇ, ਮਹੋਦਰ ਜਿਹੜਾ ਹਨੂੰਮਾਨ ਦਾ ਪੁੱਤਰ ਸੀ, ਹਨੂੰਮਾਨ ਦਾ ਮੁੜਕਾ ਹੀ ਡਿੱਗਿਆ ਸੀ ਸਮੁੰਦਰ ਦੇ ਅੰਦਰ, ਉਹ ਮੁੜਕਾ ਜਿਹੜਾ ਸੀ ਮੱਛੀ ਨੇ ਨਿਗਲ ਲਿਆ। ਉਹਦੇ ਕਰਕੇ ਮਹੋਦਰ ਪੈਦਾ ਹੋਇਆ ਉਹਦੇ ਤੋਂ, ਉਹਨੇ ਵੀ ਪਰਮੇਸ਼ਰ ਨੂੰ ਗਾਇਆ। ਇਉਂ ਜਿਹੜੇ ਮੁੜਕੇ ਤੋਂ ਵੀ ਪੈਦਾ ਹੋ ਗਏ ਉਹਨੇ ਵੀ ਤੈਨੂੰ ਗਾਇਆ। ਚਾਰੇ ਖਾਣੀਆਂ ਦਾ ਨਾਮ ਹੈ ਇਹ। ਉਤਪੁਜ ਧਰਤੀ ਵਿੱਚੋਂ ਪੈਦਾ ਹੋਣ ਵਾਲੇ ਦਰਖਤ ਨੇ, ਇਹ ਸਾਰੇ ਬੂਟੇ ਨੇ, ਇਹ ਬਨਸਪਤੀ ਹੈ, ਇਹ ਵੀ ਤੈਨੂੰ ਗਾਉਂਦੀ ਹੈ। ਫਿਰ ਜਿਹੜੇ ਉੱਪਰਲੀ ਧਰਤੀ ਹੈ ਸਵਰਗਾਂ ਦੀ, ਉਹਦੇ ਜਿਹੜੇ ਕਲਪਤਰ ਬ੍ਰਿਛ ਆਦਿਕ ਨੇ, ਸੋ ਉਹ ਵੀ ਤੈਨੂੰ ਗਾਉਂਦੇ ਨੇ। ਇਹ ਨਹੀਂ ਕਿ ਇੱਥੇ ਹੀ ਹੈ ਸਾਰਾ ਕੁਛ। ਜਦੋਂ ਵੀ ਸੋਚਣਾ ਵੱਡਾ ਸੋਚਣਾ, ਛੋਟਾ ਨਹੀਂ। ਧਰਤੀ ਬਾਰੇ ਨਹੀਂ ਇਕੱਲੀ ਸੋਚਣਾ, ਗੁਰਬਾਣੀ ਅੰਦਰ ਜਦੋਂ ਵੀ ਕੁਛ ਆਉਂਦਾ ਹੈ ਉਦੋਂ ਬ੍ਰਹਮ ਸਾਰਾ ਬ੍ਰਹਿਮੰਡ ਹੀ ਆਉਂਦਾ। ਹੁਣ ਆਪ ਹੀ ਕਹਿਣ ਲੱਗੇ ਨੇ ਗਾਵ ਹੈ ਖੰਡ, ਖੰਡ ਜਿਹੜੇ ਨੇ ਨੌ ਖੰਡ ਧਰਤੀ ਦੇ। ਸੋ ਇਸੇ ਪ੍ਰਕਾਰ ਕੁਰੂ ਖੰਡ, ਇਲਾਵਰਤ ਖੰਡ, ਭਾਰਤ ਖੰਡ, ਆ ਜਿੱਥੇ ਆਪਾਂ ਰਹਿੰਦੇ ਭਾਰਤ ਖੰਡ ਹੈ। ਸੋ ਇਸ ਪ੍ਰਕਾਰ ਇਹ ਜਿਹੜੇ ਨੌ ਖੰਡਾਂ, ਨੌ ਖੰਡ ਗਾਉਂਦੇ ਨੇ, ਨੌ ਖੰਡਾਂ ਵਿੱਚ ਰਹਿਣ ਵਾਲੇ ਗਾਉਂਦੇ ਨੇ। ਮੰਡਲ, ਇਹ ਮੰਡਲ ਜਿਹੜਾ ਹੁੰਦਾ 400 ਕੋਹ ਦਾ ਹੁੰਦਾ, ਚਾਰੇ ਪਾਸੇ ਨੂੰ ਧਰਤੀ ਜਿੰਨੀ ਗਈ 400 ਕੋਹ ਦੀ ਗਿਣ ਕੇ ਇੱਕ ਮੰਡਲ ਬਣ ਗਿਆ। ਵਰ ਭੰਡਾ, ਵੱਡਾ ਭਾਂਡਾ ਬ੍ਰਹਿਮੰਡ ਦਾ, 21 ਪੁਰੀਆਂ ਆਉਂਦੀਆਂ ਜਿਹਦੇ ਚ। ਸਾਡੀ ਧਰਤੀ ਦੇ ਕੁੱਲ 9 ਖੰਡ, 7 ਪਤਾਲ, 7 ਆਕਾਸ਼, 7 ਦੀਪ, ਇੰਨਾ ਵੱਡਾ ਹੁੰਦਾ ਬ੍ਰਹਿਮੰਡ, ਇੱਕ ਬ੍ਰਹਿਮੰਡ। ਹੁਣ ਇਹ ਦੇਖ ਲਓ ਵੀ 7 ਆਕਾਸ਼, 7 ਪਤਾਲ ਹੋ ਗਏ, 7ਤੋਂ ਉੱਪਰ 7 ਆਕਾਸ਼ ਨੇ, 7ਤੋਂ ਥੱਲੇ 7 ਪਤਾਲ ਨੇ। ਅਤਲ, ਬਿਤਲ, ਸੁਤਲ, ਤਲਾਤਲ, ਰਸਾਤਲ, ਮਹਾਤਲ, ਪਤਾਲ, ਇਹ ਥੱਲੇ ਆ ਸਾਡੇ। ਤੇ ਉੱਪਰ ਨੇ ਭੂਰ, ਮਹਿਰ, ਭੁਵ, ਜਨ, ਤਪ, 7 ਕਰਕੇ 7 ਆਕਾਸ਼ਾਂ ਦੇ ਨਾਂ ਨੇ ਇਹ। ਇਹ ਹੁਣ ਆਪਾਂ ਹੈਗੇ ਵਿਚਕਾਰ, ਇਹ ਧਰਤੀ ਦੇ ਉੱਤੇ ਹੈਗੇ 9 ਖੰਡ, 9 ਟੁਕੜੇ, 7 ਦੀਪ ਨੇ ਇੱਥੇ, 7 ਸਮੁੰਦਰ ਨੇ ਇੱਥੇ। ਤੇ ਇਸੇ ਪ੍ਰਕਾਰ ਇਹ ਜਿਹੜੇ ਨੇ, ਇਹ ਕੁੱਲ 7 ਆਕਾਸ਼, 7 ਪਤਾਲ ਸਣੇ ਸਾਡੇ, ਇਹ ਪੂਰਾ ਇੱਕ ਬ੍ਰਹਿਮੰਡ ਹੈ। ਇਹਨੂੰ ਇੱਕ ਬ੍ਰਹਿਮੰਡ ਕਿਹਾ ਜਾਂਦਾ। ਹੁਣ ਸਤਿਗੁਰੂ ਕਹਿੰਦੇ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਇਹ ਨਿਰੇ 7 ਆਕਾਸ਼, 7 ਪਤਾਲ ਨਹੀਂ, ਇਹ ਤਾਂ ਇੰਨੇ ਇੱਕ ਹਿੱਸੇ ਨੂੰ ਬ੍ਰਹਿਮੰਡ ਕਿਹਾ। ਮਹਾਰਾਜ ਕਹਿੰਦੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਵਾਹਿਗੁਰੂ, ਤੇ ਰੋਜੀ ਰੋਟੀ ਦੇਣ ਵਾਲਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਕਿੰਨੇ ਕੁ ਵੱਡੇ, ਕਿੰਨੇ ਬ੍ਰਹਿਮੰਡਾਂ ਦਾ ਮਾਲਕ ਆਪ ਅਕਾਲ ਪੁਰਖ ਵਾਹਿਗੁਰੂ। ਸਾਰਿਆਂ ਖੰਡਾਂ ਵਿੱਚ, ਸਾਰਿਆਂ ਮੰਡਲਾਂ ਵਿੱਚ, ਸਾਰੇ ਬ੍ਰਹਿਮੰਡਾਂ ਦੇ ਵਿੱਚ ਤੈਨੂੰ ਸਾਰੇ ਗਾਈ ਜਾਂਦੇ ਨੇ, ਸਭ ਤੈਨੂੰ ਗਾਈ ਜਾਂਦੇ ਨੇ, ਜਿੰਨੇ ਤੇਰੇ ਬਣਾਏ ਹੋਏ ਨੇ। ਕਰ ਕਰ ਰੱਖੇ ਧਾਰੇ, ਰਹਿ ਰਾਸ ਵਿੱਚ ਪੜ੍ਹਦੇ ਹਾਂ, ਕਰ ਕਰ ਰੱਖੇ ਤੇਰੇ ਧਾਰੇ, ਕਿਉਂਕਿ ਉਹ ਵਾਹਿਗੁਰੂ ਦੇ ਸਨਮੁਖ ਸੋਦਰ ਉਚਾਰਨ ਕੀਤਾ। ਕਰਕੇ ਪੈਦਾ ਕਰਕੇ ਪਾਲਣਾ, ਰੱਖੇ ਜਿਹਨੇ ਸੰਭਾਲੇ ਹੋਏ ਨੇ ਤੇਰੇ, ਸਾਰਿਆਂ ਦੀ ਨਿਗਾਹ 'ਚ ਰੱਖਦਾ ਹੈ। ਧਾਰੇ ਤੇਰੇ ਆਸਰੇ, ਹਮ ਬਾਰਕ ਤੁਮਰੇ ਧਾਰੇ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਇਸ ਕਰਕੇ ਨਾਮ ਦੇ ਆਸਰੇ ਖੰਡ ਬ੍ਰਹਿਮੰਡ ਟਿਕੇ ਹੋਏ ਨੇ, ਪਰ ਇਹ ਤੇਰੇ ਨਾਮ ਕਰਕੇ ਟਿਕੇ ਹੋਏ ਨੇ। ਆਹ ਧਰਤੀ ਜਿਹੜੀ ਹੈ ਇਹ ਨਾਮ ਜਪਦੀ ਹੈ ਆਪ, ਤੇ ਧਰਤੀ ਚਾਹੁੰਦੀ ਕਿ ਮੇਰੇ ਉੱਤੇ ਜੀਵ ਨਾਮ ਜਪਣ, ਨਹੀਂ ਤਾਂ, ਕਿਉਂਕਿ ਇਹ ਨਾਮ ਦੀ ਇੱਕ ਕਲਾ ਹੈ ਜਿਹੜੀ ਧਰਤੀ ਨੂੰ ਟਿਕਾ ਕੇ ਰੱਖਦੀ ਹੈ, ਘੁਮਾਉਂਦੀ ਵੀ ਹੈ ਤੇ ਟਕਰਾਉਣ ਵੀ ਨਹੀਂ ਦਿੰਦੀ ਕਿਤੇ। ਇਹ ਸਾਰੀ ਇੱਕ ਨਾਮ ਦੀ ਕਲਾ ਹੈ। ਅਸਮਾਨ ਦੇ ਤਾਰੇ ਅਚਾਨਕ ਥੱਲੇ ਨੂੰ ਡਿੱਗ ਸਕਦੇ ਨੇ ਜੇ ਨਾਮ ਦਾ ਆਸਰਾ ਮੁੱਕ ਜਾਵੇ, ਪਰ ਨਹੀਂ ਡਿੱਗਦੇ, ਕਿਉਂਕਿ ਨਾਮ ਦਾ ਆਸਰਾ ਦੇ ਕੇ ਟਿਕਾਏ ਹੋਏ ਨੇ ਸੱਚੇ ਪਾਤਸ਼ਾਹ ਨੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਦੇ ਤਾਂ ਆਸਰੇ ਸਭ ਚੀਜ਼ਾਂ ਟਿਕੀਆਂ ਹੋਈਆਂ ਨੇ। ਤੇ ਜੇ ਆਪਾਂ ਵੀ ਰਹਿਣਾ ਚਾਹੁੰਦੇ ਹਾਂ ਸਥਿਰ, ਤਾਂ ਆਪਾਂ ਵੀ ਨਾਮ ਦਾ ਆਸਰਾ ਲੈ ਕੇ ਟਿਕ ਸਕਦੇ ਹਾਂ। ਸਹੀ ਤੁਧਨੋਂ ਗਾਵੈ ਜੋ ਤੁਧ ਭਾਵਨ, ਤੁਹਾਨੂੰ ਉਹੀ ਗਾਉਂਦੇ ਨੇ ਜਿਹੜੇ ਤੁਹਾਨੂੰ ਭਾ ਜਾਂਦੇ ਨੇ, ਜਿਹੜੇ ਤੁਹਾਨੂੰ ਭਾਉਂਦੇ ਨੇ ਉਹੀ ਤੁਹਾਨੂੰ ਗਾਉਂਦੇ ਨੇ, ਕਿਉਂਕਿ ਹੋਰ ਤਾਂ ਕੋਈ ਗਾ ਨਹੀਂ ਸਕਦਾ। ਜਿਨ੍ਹਾਂ ਉੱਤੇ ਤੁਹਾਡੀ ਕਿਰਪਾ ਹੋ ਜਾਂਦੀ ਹੈ, ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ, ਪਤਾ ਨਹੀਂ ਕਿਹੜਾ ਭਾ ਜਾਂਦਾ ਹੈ। ਆਹ ਤਾਂ ਆਪਣੀਆਂ ਸੋਚਣੀਆਂ ਨੇ ਕਿ ਉਹ ਬੰਦਾ ਚੰਗਾ ਨਹੀਂ ਮੈਨੂੰ ਲੱਗਦਾ, ਫਲਾਨਾ ਬੰਦਾ ਤਾਂ ਐਵੇਂ ਗਰੀਬ ਜਿਹਾ। ਭਗਤ ਰਵਿਦਾਸ ਨਾਲ ਕਿੰਨੀ ਈਰਖਾ ਕੀਤੀ ਪੰਡਤਾਂ ਨੇ, ਕਹਿੰਦੇ ਇਹ ਕਿੱਧਰੋਂ ਆ ਗਏ ਸ਼ੂਦਰ ਜਿਹਾ, ਐਵੇਂ ਨਾਮ ਜਪਣ ਲੱਗ ਗਏ, ਲੋਕ ਮੰਨੀ ਜਾਂਦੇ ਨੇ, ਅਸੀਂ ਇੰਨੇ ਨੇ ਉੱਚੇ ਬ੍ਰਾਹਮਣ। ਪਰ ਵਾਹਿਗੁਰੂ ਦੀ ਮਰਜ਼ੀ ਹੈ, ਕੋਈ ਕਿ ਖੱਲਾਂ ਢੋਣ ਵਾਲੇ ਨੂੰ ਨਾਮ ਜਪਾ ਸਕਦਾ, ਕੋਈ ਕਿ ਸ਼ੂਦਰ ਨੂੰ ਨਾਮ ਜਪਾ ਸਕਦਾ। ਵਾਹਿਗੁਰੂ ਚਾਹੇ ਤਾਂ ਇੱਕ ਕੀੜੀ ਨੂੰ ਨਾਮ ਜਪਣ ਲਾ ਦੇਵੇ, ਵਾਹਿਗੁਰੂ ਚਾਹੇ ਤਾਂ ਇੱਕ ਪਹਾੜ ਨੂੰ ਨਾਮ ਜਪਣ ਲਾ, ਵਾਹਿਗੁਰੂ ਦੀ ਮਰਜ਼ੀ ਹੈ, ਮਹਾਰਾਜ ਦੀ ਮਰਜ਼ੀ ਹੈ। ਸੱਚੇ ਪਾਤਸ਼ਾਹ ਕਿਤੇ ਭਾਈ ਲਾਲੋ ਨੂੰ ਨਾਮ ਜਪਾਈ ਜਾਂਦੇ ਨੇ ਜਾ ਕੇ, ਮਲਕ ਭਾਗੋ ਨੂੰ ਵੀ ਵਿੱਚੇ ਨਾਮ ਜਪਾ ਤਾ, ਕਿਤੇ ਸੱਜਣ ਠੱਗ ਨੂੰ ਵੀ ਨਾਮ ਜਪਾ ਤਾ, ਕਿਤੇ ਰਾਕਸ਼ਸਾਂ ਨੂੰ ਵੀ ਨਾਮ ਜਪਾਤਾ ਜਾ ਕੇ ਮਹਾਰਾਜ ਜੀ ਨੇ, ਤਾਂ ਸਤਿਗੁਰੂ ਦੀ ਮਰਜ਼ੀ ਹੈ। ਰਤੇ ਤੇਰੇ ਭਗਤ ਰਸਾਲੇ ਰਸ ਆਲੇ, ਆਲੇ ਮਤਲਬ ਘਰ, ਰਸ ਜਿਹੜੇ ਰਸ ਦੇ ਘਰ ਬਣ ਚੁੱਕੇ ਨੇ। ਰਸਾਲ ਨਾਮ ਅੰਬ ਦਾ, ਅੰਬ ਵਰਗੇ ਗੁੜ ਵਰਗੇ ਜਿਵੇਂ ਅੰਬ ਮਿੱਠੇ ਹੁੰਦੇ ਨੇ ਬੜੇ ਸਵਾਦਲੇ, ਇਸੇ ਪ੍ਰਕਾਰ ਤੇਰੇ ਭਗਤ ਵੀ ਆ, ਉਹ ਰਸੇ ਪਏ ਨੇ ਤੇਰੇ ਨਾਮ ਦੇ ਵਿੱਚ, ਰੰਗੇ ਪਏ ਨੇ, ਉਹਨਾਂ ਦੇ ਮੁੱਖ ਵਿੱਚ ਵੀ ਰਸ ਹੈ, ਉਹਨਾਂ ਦੀਆਂ ਨੇਤਰਾਂ ਵਿੱਚ ਵੀ ਰਸ ਹੈ, ਉਹਨਾਂ ਦੇ ਕੰਨਾਂ ਵਿੱਚ ਵੀ ਰਸ ਹੈ, ਉਹਨਾਂ ਦੇ ਰੋਮ ਰੋਮ ਵਿੱਚ ਵੀ ਰਸ ਹੈ, ਉਹਨਾਂ ਦੇ ਤਾਂ ਅੰਦਰ ਬਾਹਰ ਰਸ ਹੀ, ਉਹਨਾਂ ਦੀ ਚਰਨ ਧੂੜੀ ਤਾਂਹੀਓ ਲਈਦੇ ਕਿਉਂਕਿ ਚਰਨਾਂ ਵਿੱਚ ਵੀ ਰਸ ਹੈ। ਜਦੋਂ ਮਹਾਰਾਜ ਸਾਰਿਆਂ ਨੂੰ ਭਗਤ ਨੂੰ ਰਸ ਦਿੰਦੇ ਨੇ ਤਾਂ ਇਹ ਨਹੀਂ ਹੁੰਦਾ ਕਿ ਉਹਦੇ ਹਿਰਦੇ 'ਚ ਹੀ ਰਸ ਹੈ, ਭਗਤ ਦੇ ਤਾਂ ਫਿਰ ਸਾਰੇ ਪਾਸੇ ਰੋਮਾਂ ਰੋਮਾਂ ਦੇ ਵਿੱਚ ਵੀ ਰਸ ਹੈ, ਸਾਰਿਆਂ ਥਾਵਾਂ ਦੇ ਉੱਤੇ ਹੀ ਰਸ ਹੋ ਜਾਂਦਾ, ਜਾਂ ਉਹਦੇ ਭਗਤ ਜਿਹੜੇ ਰੰਗੇ ਪਏ ਨੇ ਨਾਮ ਰੰਗ ਵਿੱਚ। ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ, ਜਿੰਨੀ ਕੁ ਮੈਨੂੰ ਗਿਆਤ ਸੀ ਉਹਨੇ ਤਾਂ ਮੈਂ ਕਹਿ ਦਿੱਤੇ ਨੇ। ਹੋਰ ਕਿੰਨੇ ਕੁ ਗਾਉਂਦੇ ਨੇ ਸੱਚਖੰਡ 'ਚ, ਕਿੰਨੇ ਕੁ ਬੈਠੇ ਗਾਉਂਦੇ ਨੇ ਉਹ ਤਾਂ ਨਹੀਂ ਕਹੇ ਇੱਥੇ, ਸੱਚਖੰਡ ਵਾਲੇ ਨਹੀਂ ਕਹੇ ਹੈਗੇ ਇੱਥੇ, ਹੋਰ ਬ੍ਰਹਿਮੰਡਾਂ ਵਾਲੇ ਨਹੀਂ ਕਹੇ ਹੈਗੇ। ਮੈਂ ਤਾਂ ਸਿਰਫ ਇਸ ਬ੍ਰਹਿਮੰਡ ਦੀ ਇਹ ਗੱਲ ਸੁਣਾਈ ਹਲੇ। ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਸੱਤ ਆਕਾਸ਼ ਸੱਤ ਪਤਾਲਾਂ ਦੀ ਗੱਲ ਹੀ ਕੀਤੀ ਹੈ, ਮੈਂ ਤੁਹਾਨੂੰ ਹਲੇ ਉਹ ਨਹੀਂ ਸੁਣਾਏ ਜਿਹੜੇ ਸੱਚਖੰਡ 'ਚ ਬੈਠੇ ਨੇ ਅੱਜ ਤੱਕ ਜਿੰਨੇ ਪਹੁੰਚੇ ਹੋਏ ਨੇ। ਪਤਾ ਨਹੀਂ ਕਿੰਨੇ ਕੁ ਨੇ ਸੱਚਖੰਡ ਦੇ, ਕਿੰਨਾ ਕੁ ਵੱਡਾ ਉਹ, ਉੱਥੇ ਕਿੰਨੇ ਕੁ ਜਾਣੇ ਗਾਉਂਦੇ ਨੇ, ਉਹਨਾਂ ਦੀ ਤਾਂ ਗਿਣਤੀ ਨਹੀਂ ਆਈ। ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨਾ ਆਵਨ, ਇੱਕ ਨਿਮਰਤਾ ਵੀ ਜਣਾਈ ਹੈ। ਨਾਲੇ ਆਪਾਂ ਨੂੰ ਵੀ ਕਿਹਾ ਵੀ ਜਿੰਨਾ ਮਰਜ਼ੀ ਗਿਆਨ ਹੋ ਜਾਏ ਕਦੇ ਇਹ ਨਹੀਂ ਕਹਿਣਾ ਕਿ ਮੈਂ ਸੰਪੂਰਨ ਹੋ ਗਿਆ। ਅਜੇ ਤਾਂ ਆਪਾਂ ਨੂੰ ਸਿੱਖਿਆ ਦੇ ਰਹੇ ਨੇ ਮਹਾਰਾਜ, ਤੁਹਾਨੂੰ ਪਤਾ ਕੀ ਨਹੀਂ, ਤੁਹਾਨੂੰ ਸਭ ਕੁਛ ਪਤਾ ਹੈ, ਪਰ ਫਿਰ ਵੀ ਸੱਚੇ ਪਾਤਸ਼ਾਹ ਕਹਿੰਦੇ ਸੇ ਮੈਂ ਚਿੱਤ ਨਾ ਆਵਨ, ਕਹਿੰਦੇ ਮੈਂ ਅਕਾਲ ਪੁਰਖ ਅੱਗੇ ਨਿਮਰਤਾ ਜਣਾਈ ਹੈ, ਤੁਸੀਂ ਵੀ ਜਣਾਇਆ ਕਰੋ। ਨਾਨਕ ਕਿਆ ਵੀ ਚਾਰੇ, ਮਹਾਰਾਜ ਕਹਿੰਦੇ ਮੈਂ ਹੋਰ ਕੀ ਵਿਚਾਰ ਕਰਕੇ ਦੱਸਾਂ ਮਹਾਰਾਜ ਜੀ ਕਿ ਹੋਰ ਕਿੰਨੇ ਕੁ ਤੁਹਾਨੂੰ ਗਾਉਂਦੇ ਨੇ, ਇਸ ਕਰਕੇ ਮੈਂ ਦੱਸ ਨਹੀਂ ਸਕਦਾ। ਸੋਏ ਸੋਏ ਸਦਾ ਸੱਚ ਸਾਹਿਬ, ਉਹ ਸੱਚਾ ਸਾਹਿਬ ਮਾਲਕ ਸੋਈ, ਉਹ ਪਿੱਛੇ ਵੀ ਸੀ ਉਹ ਅੱਗੇ ਨੂੰ ਵੀ ਹੋਵੇਗਾ। ਸਾਚਾ ਸਾਚੀ ਨਾਈ, ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ, ਉਹਦੀ ਨਾਈ ਤੋਂ ਭਾਵ ਹੁੰਦੀ ਮਹਿਮਾ, ਉਹਦੀ ਮਹਿਮਾ ਵੀ ਸੱਚੀ ਹੈ, ਉਹਦੀ ਵਡਿਆਈ ਵੀ ਸੱਚੀ ਹੈ। ਹੈ ਧੀ ਹੋਸੀ, ਹੈ ਹੁਣ ਵੀ ਹੈ, ਧੀ ਪਿੱਛੇ ਵੀ ਸੀ, ਹੋਸੀ ਅੱਗੇ ਨੂੰ ਵੀ ਹੋਵੇਗਾ। ਜਾਏ ਨਾ ਜਾਸੀ, ਜਾਏ ਦਾ ਅਰਥ ਨਾ ਜੰਮਣਾ, ਜਾਸੀ ਦਾ ਅਰਥ ਨਾ ਜਾਣਾ ਮਰਨਾ। ਅਕਾਲ ਪੁਰਖ ਵਾਹਿਗੁਰੂ ਨਾ ਜੰਮਦੇ ਨੇ ਨਾ ਮਰਦੇ ਨੇ, ਜ਼ਮੀਨ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ, ਨਾ ਅਕਾਲ ਪੁਰਖ ਨੇ ਕਿਤੋਂ ਆਉਣਾ ਨਾ ਕਿਤੇ ਜਾਣਾ। ਜੇ ਕਹੀਏ ਮਹਾਰਾਜ ਉੱਥੋਂ ਆ ਕੇ ਮੇਰੀ ਮਦਦ ਕਰਿਓ, ਮਹਾਰਾਜ ਕਹਿੰਦੇ ਕਿੱਥੋਂ ਕਹਿਣਾ ਭਾਈ ਆਉਣ ਨੂੰ, ਮਹਾਰਾਜ ਤੁਸੀਂ ਕਿੱਥੇ ਬੈਠੇ ਹੋ? ਕਹਿੰਦੇ ਮੈਂ ਤਾਂ ਵਿਆਪਕ ਹੈ, ਤੇਰੇ ਵਿੱਚ ਵੀ ਬੈਠਾ, ਤੂੰ ਆਪਣੇ ਅੰਦਰ ਨੂੰ ਦੇਖ ਕੇ ਕਿਉਂ ਨਹੀਂ ਕਹਿੰਦਾ ਕਿ ਮੇਰੀ ਮਦਦ ਕਰੋ, ਤੂੰ ਅਵਤਾਹਾਂ ਨੂੰ ਕਿਉਂ ਅੱਖਾਂ ਚੱਕਦਾ, ਉੱਤੋਂ ਆਇਓ ਜੀ ਕਿਤੋਂ? ਉਹਨੇ ਕਿਤੋਂ ਉੱਤੋਂ ਨਹੀਂ ਆਉਣਾ, ਸੱਜੇ ਖੱਬੇ ਤੋਂ ਨਹੀਂ ਆਉਣਾ, ਉਹ ਤਾਂ ਅੰਦਰ ਹੀ ਬੈਠਾ ਆਪਣੇ। ਜਦ ਅੰਦਰ ਬੈਠਾ ਤਾਂ ਫਿਰ ਅੰਦਰ ਨੂੰ ਨੀਵਾਂ ਮੂੰਹ ਕਰਕੇ ਪੁਕਾਰ ਕਰੋ, ਮਹਾਰਾਜ ਮੇਰੇ ਤੇ ਕਿਰਪਾ ਕਰੋ। ਵਿਆਪਕ ਵੀ ਦੇਖ ਲਓ ਤੇ ਅੰਦਰ ਵੀ ਦੇਖ ਲਓ। ਰਚਨਾ ਜਿਨ ਰਚਾਈ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਸਾਰੀ ਰਚਨਾ ਰਚੀ ਹੈ, ਇਹ ਤੋਂ ਰਚਨ ਰਚਿਆ ਕਰਤਾਰ। ਸੋ ਇਸ ਕਰਕੇ ਰਚ ਰਚਨਾ ਰਚ ਕੇ ਉਹਦੇ ਵਿੱਚ ਆਪ ਬੈਠਾ ਅਕਾਲ ਪੁਰਖ ਵਾਹਿਗੁਰੂ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਰੰਗਾਂ ਰੰਗਾਂ ਦੀ ਇਹ ਸ੍ਰਿਸ਼ਟੀ ਬਣਾਤੀ, ਕਾਲਾ ਪੀਲਾ ਨੀਲਾ ਚਿੱਟਾ ਪਤਾ ਨਹੀਂ ਕੀ ਕੁਛ ਬਣਾ ਤੇ ਰੰਗ ਬਣਾ ਦਿੱਤੇ, ਰੰਗਾਂ ਰੰਗਾਂ ਦੀ ਸ੍ਰਿਸ਼ਟੀ ਬਣਾ ਕੇ ਕਰ ਕਰ ਜਿਨਸੀ, ਜਿਨਸੀ ਤੇ ਵਿਸ਼ਰਾਮ ਹੈ, ਪਹਿਲਾਂ ਛੋਟਾ ਵਿਸ਼ਰਾਮ ਭਾਤੀ ਤੇ ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ ਇਕੱਠਾ ਹੀ ਪੜ੍ਹ ਦੇਣਾ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ। ਜਿਨ੍ਹਾਂ ਨੇ ਕਈ ਪ੍ਰਕਾਰ ਦੀਆਂ ਜਿਣਸਾਂ ਬਣਾਈਆਂ, ਘੋੜੇ ਖੱਚਰ ਆਦਿਕ ਬਣਾ ਤੇ, ਅੰਨ ਦੀਆਂ ਕਈ ਪ੍ਰਕਾਰ ਦੀਆਂ ਜਿਣਸਾਂ ਬਣਾ ਤੀਆਂ, ਕਣਕ ਚੌਲ ਆਦਿਕ ਜਿਹੜੇ ਬਣਾਏ ਨੇ ਸਾਰੇ ਅੰਨ ਦੀਆਂ ਜਿਣਸਾਂ, ਮਾਇਆ ਜਿਨ ਉਪਾਈ, ਇਹ ਜਿਹੜੀ ਸ੍ਰਿਸ਼ਟੀ ਰੰਗਾਂ ਰੰਗਾਂ ਦੀ ਬਣਾਈ ਹੈ ਮਾਇਆ ਦੇ ਰਾਹੀਂ ਬਣਾਈ ਹੈ ਅਕਾਲ ਪੁਰਖ ਵਾਹੀ ਨੇ, ਮਨੋਕਲਪਤ ਹੈ ਮਾਇਆ ਉਹਦੇ ਵਿੱਚ, ਪਰ ਰਚੀ ਹੈ ਮਾਇਆ ਦੇ ਰਾਹੀਂ ਸ੍ਰਿਸ਼ਟੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ। ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਉਪਮਾ ਕਰਦੇ ਨੇ ਅਕਾਲ ਪੁਰਖ ਜੀ ਵਾਹਿਗੁਰੂ ਦੇ ਸਾਹਮਣੇ ਖੜੇ ਹੋ ਕੇ, ਤੇ ਆਪਣੇ ਕੋਲੋਂ ਉਪਮਾ ਕਰਵਾਉਂਦੇ ਨੇ, ਜਪਜੀ ਸਾਹਿਬ ਵਿੱਚ ਕਰਵਾ ਲੈਂਦੇ ਨੇ, ਸੋਦਰ ਦੇ ਵਿੱਚ ਕਰਵਾ ਲੈਂਦੇ ਨੇ, ਉਪਮਾ ਕਰਵਾਈ ਜਾਂਦੇ ਨੇ। ਆਪ ਤਾਂ ਉਪਮਾ ਕੀਤੀ ਹੈ ਗੁਰੂ ਨਾਨਕ ਦੇਵ ਨਾਲ, ਆਪਣੇ ਤੋਂ ਵੀ ਕਰਵਾਈ ਜਾਂਦੇ ਨੇ, ਇਹ ਗੁਰੂ ਨਾਨਕ ਦਾ ਸਿਧਾਂਤ, ਆਪ ਜਪੈ ਅਵਰ ਹੈ ਨਾਮ ਜਪਾਵੈ। ਸੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਕੱਲ੍ਹ ਨੂੰ ਬਾਕੀ ਸਰਵਣ ਕਰਾਂਗੇ ਪਿਆਰ ਸਤਿਕਾਰ ਨਾਲ। ਵਾਹਿਗੁਰੂ। ਜਪ ਜੀ ਸਾਹਿਬ ਦੇ ਵਿੱਚ ਉਚਾਰਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰ ਰਹੇ ਨੇ ਕਰ ਕਰ ਵੇਖੈ ਕੀਤਾ ਆਪਣਾ ਕਰ ਕਰ ਦੇਖੈ ਕੀਤਾ ਆਪਣਾ ਆੜੇ ਨੂੰ ਕੰਨਾ ਇੱਥੇ ਲਾਇਆ ਹੋਇਆ ਸੋਦਰ ਵਿੱਚ ਨਹੀਂ ਲਾਇਆ ਹੋਣਾ ਇੱਥੇ ਵੇਖੈ ਪਾਠ ਹੈ ਉੱਥੇ ਦੇਖੈ ਪਾਠ ਹੈ ਆਮ ਤੌਰ 'ਤੇ ਤਾਂ ਲਗਭਗ ਬਹੁਤੇ ਬੰਦਿਆਂ ਦੀ ਇਹੀ ਗਲਤੀ ਹੁੰਦੀ ਹੈ ਜਪਜੀ ਸਾਹਿਬ ਦਾ ਸੋਦਰ ਰਹਿ ਰਾਸ 'ਚ ਪੜ੍ਹੀ ਜਾਣਗੇ ਅਤੇ ਰਹਿ ਰਾਸ ਵਾਲਾ ਸੋਦਰ ਜਪਜੀ ਸਾਹਿਬ 'ਚ ਪੜ੍ਹੀ ਜਾਣਗੇ ਇਹ ਬਹੁਤ ਧਿਆਨ ਦੇ ਨਾਲ ਬਾਣੀ ਪੜ੍ਹਨੀ ਚਾਹੀਦੀ ਹੈ ਰਹਿ ਰਾਸ ਦਾ ਸੋਦਰ ਧਿਆਨ ਨਾਲ ਪੜ੍ਹੋ ਜਪਜੀ ਸਾਹਿਬ ਦਾ ਸੋਦਰ ਆਪ ਕੋਈ ਮਾਣ ਵਾਲੀ ਗੱਲ ਨਹੀਂ ਹੁੰਦੀ ਕਿ ਮੈਨੂੰ ਹੁਣ ਪੰਜ ਬਾਣੀਆਂ ਕੰਠ ਹੋ ਗਈਆਂ ਹੁਣ ਮੈਂ ਪੋਥੀ ਨਹੀਂ ਦੇਖਣੀ ਬਾਣੀ ਪੜ੍ਹਦਿਆਂ ਕਦੇ ਹੰਕਾਰ ਨਾ ਕਰੋ ਕਿ ਮੈਨੂੰ ਤਾਂ ਕੰਠ ਹੋ ਗਈ ਬਾਣੀ ਵਿੱਚ ਨਹੀਂ ਬਾਕੀ ਥਾਵਾਂ 'ਤੇ ਜਿੱਥੇ ਮਰਜ਼ੀ ਸੰਸਾਰੀ ਕੰਮਾਂ 'ਚ ਆਪਾਂ ਕੋਈ ਗੱਲ ਕਰ ਲਈਏ ਪਰ ਬਾਣੀ ਪੜ੍ਹਦਿਆਂ ਹਮੇਸ਼ਾ ਜਿਨ੍ਹਾਂ ਨੂੰ ਬਾਣੀ ਕੰਠ ਵੀ ਉਹ ਹਫ਼ਤੇ ਬਾਅਦ ਜ਼ਰੂਰ ਆਪਣੀ ਪੋਥੀ ਦੇਖ ਲਓ ਉਹ ਗੱਲ ਹੀ ਨਾ ਹੋ ਜਾਵੇ ਕਿਤੇ ਗਲਤੀ ਨਾ ਹੋ ਜਾਵੇ ਮੇਰੇ ਕੋਲੋਂ ਕਿਤੇ ਗਲਤੀ ਨਾ ਪੜ੍ਹੀ ਜਾਵਾਂ ਇਸ ਪ੍ਰਕਾਰ ਮਹਾਰਾਜ ਕਹਿੰਦੇ ਕਰ ਕੇ ਪੈਦਾ ਕਰਕੇ ਫਿਰ ਇਹਨਾਂ ਦੀ ਪਾਲਣਾ ਫਿਰ ਵੇਖਿਆ ਵੇਖਦਾ ਇਹਨਾਂ ਨੂੰ ਕੀ ਕਰਦੇ ਫਿਰਦੇ ਨੇ ਕੀਤਾ ਆਪਣਾ ਆੜੇ ਨੂੰ ਕੰਨਾ ਇਹ ਛੋਟੀਆਂ ਛੋਟੀਆਂ ਗਲਤੀਆਂ ਆਪਾਂ ਨੂੰ ਬਹੁਤ ਘਾਟਾ ਪਾ ਦਿੰਦੀਆਂ ਗਲਤੀ ਛੋਟੀ ਨਹੀਂ ਹੈ ਬਹੁਤ ਵੱਡੀ ਹੈ ਪੈਸੇ ਜਮ੍ਹਾਂ ਕਰਾਉਣ ਜਾਵੇ ਕੋਈ ਬੰਦਾ ਇੱਕ ਜੀਰੋ ਘੱਟ ਲਾ ਜਾਵੇ ਬਸ ਇੱਕ ਜੀਰੋ ਨਾਲ ਹੀ ਕਿੰਨਿਆਂ ਦਾ ਫਰਕ ਪੈ ਜਾਣਾ ਇਸੇ ਪ੍ਰਕਾਰ ਇੱਕ ਕੰਨੇ ਔਂਕੜ ਦਲੈਂਕੜ ਨੂੰ ਇਉਂ ਸਮਝੋ ਕਿ ਲੱਖਾਂ ਦਾ ਘਾਟਾ ਪਾ ਤਾ ਮੈਂ ਕਰੋੜਾਂ ਦਾ ਘਾਟਾ ਪਾ ਤਾ ਮੈਂ ਇੱਕ ਮਾੜੀ ਜਿਹੀ ਗਲਤੀ ਕਰਕੇ ਪਰ ਇਹ ਗਲਤੀ ਮਾੜੀ ਜਿਹੀ ਨਹੀਂ ਜਾਣਨੀ ਹੈ ਬਹੁਤ ਵੱਡੀ ਗਲਤੀ ਹੈ ਜਿਵੇਂ ਤਿਸ ਦੀ ਵਡਿਆਈ ਜਿਵੇਂ ਵਾਹਿਗੁਰੂ ਦੀ ਰਜਾ ਹੈ ਜਿਵੇਂ ਇੱਛਾ ਹੈ ਜਿਵੇਂ ਅਕਾਲ ਪੁਰਖ ਦੀ ਆਪਣੀ ਰਜਾ ਹੈ ਉਸੇ ਪ੍ਰਕਾਰ ਹੀ ਕਰ ਕਰਕੇ ਸਾਰਿਆਂ ਨੂੰ ਪੈਦਾ ਫਿਰ ਵੇਖਦਾ ਵੀ ਉਹਨਾਂ ਦੇ ਕਰਤੱਬਾਂ ਨੂੰ ਇਹ ਕੀ ਕਰਦੇ ਨੇ ਜੋ ਤਿਸ ਭਾਵ ਹੈ ਸੋਈ ਕਰਸੀ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਭਾਉਂਦਾ ਕਰਦੇ ਉਹੀ ਨੇ ਉਹਨਾਂ ਦੀ ਆਪਣੀ ਮਰਜ਼ੀ ਹੈ ਸਾਡੇ ਵਿੱਚੋਂ ਕੋਈ ਬੰਦਾ ਉਹਨਾਂ ਨੂੰ ਸਲਾਹ ਨਹੀਂ ਦੇ ਸਕਦਾ ਲੈ ਕੇ ਥੱਲਿਓਂ ਉੱਪਰ ਤੱਕ 84 ਲੱਖ ਜੂਨ ਵਿੱਚ ਕੋਈ ਦੇਵੀ ਦੇਵਤਿਆਂ ਵਿੱਚ ਕੋਈ ਹੋਰ ਰਿਸ਼ੀਆਂ ਮੁਨੀਆਂ ਵਿੱਚ ਕੋਈ ਪੀਰਾਂ ਪੈਗੰਬਰਾਂ ਤੋਂ ਲੈ ਕੇ ਕੋਈ ਵੀ ਵਾਹਿਗੁਰੂ ਦੀ ਰਜਾ ਵਿੱਚ ਦਾਖਲ ਨਹੀਂ ਦਿੰਦਾ ਦਸੇ ਸਰੂਪ ਕੁਛ ਨਹੀਂ ਕਹਿੰਦੇ ਉਹਨੂੰ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਹੁਕਮ ਨਹੀਂ ਚੱਲਦਾ ਉੱਥੇ ਵੀ ਤੁਸੀਂ ਆਹ ਕਿਉਂ ਕੀਤਾ ਕਿਉਂ ਨਹੀਂ ਕੀਤਾ ਜਾਂ ਤੁਸੀਂ ਐਂ ਕਰ ਦਿਓ ਮਹਾਰਾਜ ਉੱਥੇ ਹੁਕਮ ਨਹੀਂ ਚੱਲਦਾ ਕਹਿੰਦੇ ਹਾਂ ਭਾਈ ਸਮਝੋ ਗੱਲ ਨੂੰ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਕਹਿੰਦੇ ਉੱਥੇ ਹੁਕਮ ਨਹੀਂ ਚੱਲਦਾ ਸੇਵਕਾਂ ਦੀਆਂ ਬੇਨਤੀਆਂ ਪ੍ਰਵਾਨ ਕਰ ਲੈਂਦਾ ਪਰ ਉੱਥੇ ਕਿਸੇ ਦਾ ਇਉਂ ਹੁਕਮ ਨਹੀਂ ਚੱਲਦਾ ਸਿੱਧੋ ਜਿਵੇਂ ਤੁਸੀਂ ਹੁਕਮ ਕਰੀ ਜਾਂਦੇ ਹੋ ਬੈਠੇ ਕਿਉਂਕਿ ਸਿੱਧਾਂ ਨੂੰ ਵੀ ਟਿਕਾਣੇ ਸਿਰ ਜਵਾਬ ਦਿੰਦੇ ਨੇ ਨਾ ਕਿ ਜਿਵੇਂ ਤੁਸੀਂ ਹੁਕਮ ਕਰਦੇ ਹੋ ਕਿ ਐਂ ਕਰ ਦਿਓ ਇੱਕ ਤੁਹਾਡੇ ਬੱਸ ਵਿੱਚ ਕੀਤੀਆਂ ਚੀਜ਼ਾਂ ਨਹੀਂ ਹੈਗੀਆਂ ਰਿੱਧੀਆਂ ਸਿੱਧੀਆਂ ਨੂੰ ਤੁਸੀਂ ਹੁਕਮ ਕਰ ਸਕਦੇ ਹੋ ਭੂਤਾਂ ਪ੍ਰੇਤਾਂ ਨੂੰ ਬੱਸ ਵਿੱਚ ਕਰਕੇ ਹੁਕਮ ਕਰ ਸਕਦੇ ਹੋਰ ਕਿਸੇ ਚੀਜ਼ ਨੂੰ ਬੱਸ ਵਿੱਚ ਕਰਕੇ ਆਪਾਂ ਹੁਕਮ ਕਰ ਸਕਦੇ ਹਾਂ ਪਰ ਜੇ ਕਹੀਏ ਕਿ ਵਾਹਿਗੁਰੂ ਨੂੰ ਹੁਕਮ ਕਰ ਸਕਦੇ ਹਾਂ ਵਾਹਿਗੁਰੂ ਨੂੰ ਹੁਕਮ ਨਹੀਂ ਕਰ ਸਕਦੇ ਉੱਥੇ ਤਾਂ ਬੇਨਤੀਆਂ ਕਰ ਸਕਦੇ ਹਾਂ ਸੋ ਪਾਤ ਸਾਹ ਸਾਹਾ ਪਾਤ ਸਾਹਿਬ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਜੋ ਪਾਤਸ਼ਾਹ ਦਾ ਸ਼ਾਹ ਜਿਹੜਾ ਉਹਨਾਂ ਦਾ ਜਿਹੜਾ ਪਾਤ ਸਾਹਿਬ ਜਿਹੜੇ ਸੰਸਾਰ ਦੇ ਸ਼ਾਹ ਨੇ ਉਹਨਾਂ ਦੇ ਉੱਤੇ ਹੁੰਦੇ ਨੇ ਪਾਤਸ਼ਾਹ ਰਾਜੇ, ਰਾਜਿਆਂ ਦੇ ਉੱਤੇ ਫਿਰ ਵੱਡਾ ਰਾਜਾ ਇੰਦਰ ਦੇਵਤੇ ਨੂੰ ਗਿਣਿਆ, ਇੰਦਰ ਦੇ ਉੱਪਰ ਵੀ ਫਿਰ ਵਿਸ਼ਨੂੰ ਨੂੰ ਵੱਡਾ ਗਿਣਿਆ, ਇਹਨੂੰ ਵਿਸ਼ਨੂੰ ਨੂੰ ਇਕੱਲਾ ਪਾਤਸ਼ਾਹ ਕਹਿੰਦੇ ਨੇ, ਤੇ ਪਾਤਸ਼ਾਹ ਦੇ ਸਿਰ ਉੱਤੇ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ, ਪਾਤ ਨਾਮ ਤਖਤ ਦਾ ਹੈ, ਸ਼ਾਹ ਨਾਮ ਮਾਲਕ ਦਾ ਹੈ। ਜਿਹੜੇ ਨਿੱਕੇ ਨਿੱਕੇ ਤਖਤਾਂ ਦੇ ਮਾਲਕ ਨੇ ਉਹਨਾਂ ਦੇ ਉੱਪਰ ਜਿਹੜੇ ਤਖਤਾਂ ਦੇ ਮਾਲਕ ਨੇ ਉਹਨਾਂ ਦੇ ਉੱਪਰ ਜਿਹੜੇ ਹੋਰ ਤਖਤਾਂ ਦੇ ਮਾਲਕ ਨੇ ਉਹਨਾਂ ਦੇ ਬਾਦਸ਼ਾਹ ਹੋ, ਤੁਸੀਂ ਸੱਚੇ ਪਾਤਸ਼ਾਹ ਹੋ, ਬਾਕੀ ਦੇ ਸਾਰੇ ਝੂਠੇ ਪਾਤਸ਼ਾਹ ਨੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਹੈ ਕਿ ਇਹ ਭੂਪਤ ਸਭ ਦਿਵਸ ਚਾਰ ਕੇ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਇਹ ਚਾਰ ਕੁ ਦਿਨ ਦੇ ਖਿਡੌਣੇ ਹੁੰਦੇ ਨੇ ਰਾਜੇ। ਬਾਕੀ ਪਰਮੇਸ਼ਰ ਤਾਂ ਅਵਿਨਾਸ਼ੀ ਹੈ, ਨਾਸ ਤੋਂ ਰਹਿਤ ਰਾਜਾ ਹੈ, ਨਾਨਕ ਰਹਿਣ ਰਜਾਈ। ਸਤਿਗੁਰੂ ਕਹਿੰਦੇ ਨੇ ਭਾਈ ਉਹਦੀ ਰਹਿਣ ਰਜਾਈ, ਉਹਦੀ ਆਗਿਆ ਵਿੱਚ ਰਹਿਣਾ ਚਾਹੀਦਾ, ਵਾਹਿਗੁਰੂ ਦੇ ਹੁਕਮ ਵਿੱਚ ਰਜਾ ਵਿੱਚ ਚੱਲੋ, ਫਿਰ ਤੁਸੀਂ ਵੀ ਪਾਤਸ਼ਾਹ ਬਣ ਜਾਓਗੇ, ਫਿਰ ਉਹਦਾ ਰੂਪ ਬਣ ਜਾਓਗੇ। ਵਾਹਿਗੁਰੂ ਦੇ ਹੁਕਮ ਵਿੱਚ ਚੱਲਣਾ ਸਿੱਖੋ, ਜੇ ਨਹੀਂ ਸਿੱਖਿਆ ਅਰਦਾਸ ਵੀ ਕਰੋ। ਮਹਾਰਾਜ ਅਸੀਂ ਤਾਂ ਬਚਪਨ ਤੋਂ ਆਪਣੀਆਂ ਮਨਮਾਨੀਆਂ ਕੀਤੀਆਂ ਨੇ, ਸਾਨੂੰ ਆਪਣੀ ਰਜਾ ਵਿੱਚ ਰਹਿਣ ਦਾ ਬਲ ਦਿਓ, ਅਸੀਂ ਤੁਹਾਡੀ ਰਜਾ ਤੋਂ ਬਾਹਰ ਜਾਣਾ ਪਸੰਦ ਕਰਦੇ ਹਾਂ, ਪਰ ਆਪ ਜੀ ਸਾਡੇ ਕਿਰਪਾ ਕਰੋ, ਅਸੀਂ ਰਜਾ ਵਿੱਚ ਚੱਲ ਸਕੀਏ। ਆਪ ਜੀ ਦੀ 28ਵੀਂ ਪੌੜੀ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਹੁਣ ਸਿੱਧਾ ਨੇ ਕਿਹਾ ਕਿ ਮਹਾਰਾਜ ਜੇ ਤੁਸੀਂ ਸਾਡੇ ਪੰਥ ਨੂੰ ਗ੍ਰਹਿਣ ਕਰ ਲਓ ਨਾ, ਇਸ ਵਕਤ ਅਸੀਂ ਸਾਰਿਆਂ ਨਾਲੋਂ ਸ਼੍ਰੋਮਣੀ ਹੈ, ਦੁਨੀਆ ਸਾਨੂੰ ਮੰਨਦੀ ਹੈ, ਜੇ ਤੁਸੀਂ ਵੀ ਸਾਡਾ ਪੰਥ ਗ੍ਰਹਿਣ ਕਰ ਲਓ, ਕੰਨਾਂ 'ਚ ਮੁੰਦਰਾਂ ਪਾ ਲਓ, ਇਹ ਚਿੱਪੀ ਪਕੜ ਲਓ ਹੱਥ ਵਿੱਚ, ਗਿੱਟਿਆਂ ਤੱਕ ਖਿੰਥਾ ਪਹਿਨ ਲਵੋ ਤੇ ਵਿਭੂਤੀ ਮਲ ਲਓ ਸਰੀਰ ਨੂੰ, ਇਸੇ ਪ੍ਰਕਾਰ ਆਪਣੇ ਕੋਲ ਜਿਹੜੀ ਝੋਲੀ ਪਕੜ ਲਵੋ ਮੰਗਣ ਵਾਸਤੇ, ਇੱਕ ਬਿੰਗਾ ਟੇਢਾ ਜਿਹਾ ਡੰਡਾ ਫੜਿਆ ਹੁੰਦਾ ਜੋਗੀਆਂ ਕੋਲ, ਕਹਿੰਦੇ ਡੰਡਾ ਪਕੜ ਲਓ। ਸਾਡਾ ਜਿਹੜਾ ਸਾਰਿਆਂ ਨਾਲੋਂ 12 ਪੰਥਾਂ ਵਿੱਚੋਂ ਸ਼੍ਰੋਮਣੀ ਪੰਥ ਹੈ, ਆਈ ਪੰਥ ਕਹਿੰਦੇ ਨੇ ਉਹਨੂੰ, ਇਹਨੂੰ ਗ੍ਰਹਿਣ ਕਰ ਲਵੋ। ਜੋਗੀਆਂ ਦੇ 12 ਪੰਥ ਨੇ ਜਿਹੜੇ, ਪਹਿਲਾਂ 11 ਸੀ ਇਹਨਾਂ ਦੇ। ਸੋ ਇੱਕ ਇਸਤਰੀ ਨੇ ਗੋਰਖ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਸ਼ਾਦੀ ਕਰਨਾ ਚਾਹੁੰਦੀ ਹਾਂ। ਗੋਰਖ ਕਹਿਣ ਲੱਗਾ ਮੈਂ ਤਾਂ ਜਤੀ ਹਾਂ, ਮੈਂ ਸ਼ਾਦੀ ਨਹੀਂ ਕਰ ਸਕਦਾ। ਉਹ ਕਹਿਣ ਲੱਗੀ ਮੈਂ ਸਿਰਫ ਇੰਨੀ ਇੱਛਾ ਕਿ ਮੇਰੇ ਪੁੱਤਰ ਹੋਵੇ ਔਰ ਦੁਨੀਆਂ 'ਚ ਮੇਰਾ ਨਾਂ ਰਹਿ ਜਾਵੇ। ਗੋਰਖ ਜੀ ਕਹਿਣ ਲੱਗੇ ਤੂੰ ਸਿਰਫ ਨਾਂ ਹੀ ਰਖਾਉਣਾ ਨਾ ਆਪਣਾ, ਤੈਨੂੰ ਪੁੱਤਰ ਦਾ ਕੀ ਮਤਲਬ ਹੈ, ਤਾਂ ਤੇਰੇ ਨਾਂ 'ਤੇ ਮੈਂ ਪੰਥ ਚਲਾ ਦਿੰਦਾ, ਐਸਾ ਪੰਥ ਚਲਾਵਾਂਗਾ ਕਿ ਤੇਰਾ ਦੁਨੀਆਂ 'ਚ ਨਾਂ ਰਹੇਗਾ। ਉਹ ਹੈ ਆਈ, ਉਹਦਾ ਨਾਂ ਹੈ ਆਈ ਪੰਥ, ਇਹਦਾ ਨਾਂ ਆਈ ਦਾ ਮਤਲਬ ਆਇਆ, ਜਿਵੇਂ ਮਾਂ ਨੂੰ ਕਹਿੰਦੇ ਨੇ, ਇਸੇ ਪ੍ਰਕਾਰ ਇਹ ਆਈ ਪੰਥ ਹੈ। ਮਹਾਰਾਜ ਜੀ ਇਹ ਪੰਥ ਗ੍ਰਹਿਣ ਕਰ ਲਓ, ਆ ਸਗਲ ਜਮਾਤੀ ਜਿਹੜੇ ਤੁਹਾਡੇ ਬਣ ਜਾਣਗੇ ਸਾਥੀ, ਆ ਸਾਰੇ ਤੁਹਾਡੇ ਅਧੀਨ ਹੋ ਜਾਣਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਇੱਕ ਪ੍ਰਸ਼ਨ ਕੀਤਾ, ਕਹਿੰਦੇ ਦੱਸੋ ਮੈਨੂੰ ਇਹ ਗੱਲ ਵੀ ਇਹ ਵੇਦਾਂ ਵਿੱਚ ਕਿੱਥੇ ਲਿਖਿਆ ਹੋਇਆ ਤੁਹਾਡਾ ਯੋਗ ਮਤ? ਗ੍ਰੰਥਾਂ ਵਿੱਚ ਤਾਂ ਕਿਤੇ ਨਹੀਂ, ਗ੍ਰੰਥਾਂ ਵਿੱਚ ਤਾਂ ਲਿਖਿਆ ਹੋਇਆ ਪ੍ਰਾਣਾਯਾਮ ਕਰਨਾ, ਪ੍ਰਤਿਹਾਰ ਕਰਨਾ, ਧਿਆਨ, ਧਾਰਨਾ, ਸਮਾਧੀ, ਯਮ, ਨੇਮ, ਆਸਣ, ਇਹ 8 ਪ੍ਰਕਾਰ ਦਾ ਯੋਗ ਹੈ ਵੇਦਾਂ ਦੇ ਵਿੱਚ, ਉਸ ਯੋਗ ਨੂੰ ਤਾਂ ਅਸੀਂ ਮੰਨਦੇ ਹਾਂ, ਪਰ ਆਹ ਜਿਹੜੇ ਇਹ ਤੁਹਾਡਾ ਮੈਨੂੰ ਯੋਗ ਨਹੀਂ ਸਮਝ ਲੱਗਿਆ ਵੀ ਪਿੰਡੇ ਤੇ ਸਵਾਹ ਮਲ ਲਈ, ਝੋਲੀ ਜੀ ਪਾ ਲਈ, ਖਫਣੀ ਜੀ ਪਾ ਕੇ ਮੰਗਣ ਤੁਰ ਪਏ, ਘਰਾਂ ਘਰਾਂ 'ਚ ਰੋਟੀਆਂ ਮੰਗ ਕੇ ਖਾ ਲਈਆਂ, ਇਹ ਤੁਸੀਂ ਯੋਗੀ ਹੋ ਕਿ ਭਿਖਾਰੀ ਹੋ?
ਸਾਰੇ ਥਾਂ ਤੇ ਮੰਗਦੇ ਫਿਰਦੇ ਹਾਂ, ਉੱਥੇ ਰੋਟੀ ਲੈ ਕੇ ਖਾ ਲਈ, ਫਿਰ ਬਹਿ ਕੇ ਗੱਲਾਂ ਕਰਨਗੇ, ਉਹ ਫਲਾਨੇ ਘਰ ਰੋਟੀ ਬੜੀ ਸਵਾਦ ਸੀ, ਉਹ ਫਲਾਨੀ ਮਾਈ ਨੇ ਤਾਂ ਬੇਹੀ ਰੋਟੀ ਦਿੱਤੀ, ਉਹ ਫਲਾਨਿਆਂ ਨੇ ਤਾਂ ਗਾਲਾਂ ਹੀ ਕੱਢੀਆਂ, ਫਲਾਨੇ ਥਾਂ ਖੀਰ ਮਿਲੀ, ਫਿਰ ਥੋੜੀ ਸੁਰਤੀ ਐਂ ਟਿਕੀ ਰਹਿੰਦੀ ਹੈ। ਫਿਰ ਮੁੜ ਮੁੜ ਕੇ ਸੰਸਾਰ ਦੇ ਜੀਵਾਂ ਕੋਲ ਜਾ ਕੇ ਮਾਈ ਮੰਗਤ ਤ੍ਰੈ ਲੁਭਾਵਤ, ਮਾਈ ਕਹਿ ਕੇ ਮੰਗਦੇ ਹੋ, ਇਸਤਰੀ ਜਾਣ ਕੇ ਲੁਭਾਏ ਮਾਨ ਹੋ ਜਾਂਦੇ, ਇਹ ਤੁਹਾਡੀ ਕਾਹਦੇ ਜੋਗੀ ਪੁਣੇ, ਮੈਨੂੰ ਤਾਂ ਕੋਈ ਤੁਹਾਡੀ ਜੋਗੀ ਪੁਣੇ ਦੀ ਸਮਝ ਲੱਗੀ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਅੱਛਾ ਆਓ ਫਿਰ ਮੈਂ ਤੁਹਾਨੂੰ ਅੰਤਰੀਵ ਜਿਹੜੇ ਨੇ ਨਾ ਤੁਹਾਡੇ ਦੁੱਖਣ ਰੂਪ ਨੂੰ ਭੁੱਖਣ ਰੂਪ ਕਰਕੇ ਤੁਹਾਨੂੰ ਕਹਿਣਾ ਕਿ ਅਸੀਂ ਤਾਂ ਪਹਿਲਾਂ ਹੀ ਸਾਰਾ ਕੁਝ ਪਹਿਨਿਆ ਹੋਇਆ, ਮੁੰਦਰਾਂ ਪਾਈਆਂ ਹੋਈਆਂ ਕੰਨਾਂ ਵਿੱਚ। ਮਹਾਰਾਜ ਮੁੰਦਰਾਂ ਦਿਖਦੀਆਂ ਤਾਂ ਹੈ ਨਹੀਂ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੁੰਦਾ ਸੰਤੋਖ, ਸੰਤੋਖ ਦੀਆਂ ਮੁੰਦਰਾਂ ਪਹਿਨੀਆਂ ਹੋਈਆਂ ਨੇ। ਸੰਤੋਖ ਰੱਖਣਾ ਨਾ ਜਿਹੜਾ, ਇਹੀ ਮੁੰਦਰਾ ਹੈ। ਅਥਵਾ ਤੀਜੇ ਪਾਤਸ਼ਾਹ ਮਹਾਰਾਜ ਕਹਿੰਦੇ ਸਰਮੈ ਦੀਆਂ ਮੁੰਦਰਾਂ ਪਾਏ ਜੋਗੀ, ਉੱਥੇ ਮਹਾਰਾਜ ਨੇ ਸਰਮੈ ਦੀਆਂ ਮੁੰਦਰਾਂ ਭਾਵ ਸ਼ਰਮ ਰੱਖਣੀ ਜਿਹੜੀ ਹੈ, ਇਹੀ ਮੁੰਦਰਾਂ ਪਾਉਣੀਆਂ ਆਪਣੇ ਕੰਨਾਂ ਦੇ ਵਿੱਚ। ਮਹਾਰਾਜ ਮੁੰਦਰਾਂ ਦੋ ਹੁੰਦੀਆਂ ਤਾਂ ਸਤਿਗੁਰੂ ਕਹੇ ਮੁੰਦਾ ਸੰਤੋਖ ਸ਼ਰਮ, ਸੰਤੋਖ ਅਤੇ ਸ਼ਰਮ ਦੀਆਂ ਦੋ ਮੁੰਦਰਾਂ ਆਪਣੇ ਕੰਨਾਂ ਚ ਪਹਿਨ ਲਓ। ਬੰਦੇ ਨੂੰ ਸੰਤੋਖ ਰੱਖਣਾ ਚਾਹੀਦਾ ਖਾਣ ਪੀਣ ਤੋਂ, ਤੁਸੀਂ ਤਾਂ ਜਿੱਥੇ ਜੋ ਮਿਲ ਗਿਆ ਉਹੀ ਖਾਣ ਲੱਗ ਜਾਂਦੇ ਹੋ, ਐਵੇਂ ਜੋ ਕੱਪੜੇ ਭਾਵੇਂ ਜਿਹੋ ਜਿਹੇ ਗੇਰੂ ਰੰਗੇ ਸਭ ਦੇ ਪਾਏ ਨੇ, ਪਰ ਇਹਨਾਂ ਵਿੱਚ ਪੂਰਾ ਤਾਂ ਕੋਈ ਵੀ ਨਹੀਂ ਹੁੰਦਾ, ਜਿੱਥੇ ਜੋ ਮਿਲ ਗਿਆ ਸਭ ਡੱਡੀ ਮੱਛੀ ਹਜ਼ਮ ਕਰ ਜਾਂਦੇ ਆ, ਫਿਰ ਸ਼ਰਮ ਨਹੀਂ ਕੋਈ। ਮਹਾਰਾਜ ਕਹਿੰਦੇ ਜਿਹੜੇ ਮਾੜੇ ਕੰਮਾਂ ਤੋਂ ਸ਼ਰਮ ਕਰਨੀ ਹੈ, ਇਹੀ ਸੰਤੋਖ ਅਤੇ ਸ਼ਰਮ ਦੀਆਂ ਦੋ ਬੰਦਾ ਮੁੰਦਰਾ ਕੰਨਾਂ ਚ ਪਹਿਨ ਲਵੇ। ਅੰਤਰੀਵ ਮੁੰਦਰਾ ਪਤ, ਪਤ ਹੁੰਦਾ ਬਰਤਨ ਪੱਤਰਕਾ, ਇਹ ਜਿਹੜੀ ਚਿੱਪੀ ਫੜੀ ਹੁੰਦੀ ਹੈ, ਤੀਜੇ ਪਾਤਸ਼ਾਹ ਦੇ ਸ਼ਬਦ ਹੈ ਪੱਤਰਕਾ ਕਰੋ ਵਿਚਾਰ ਦੇ। ਇਹ ਜਿਹੜਾ ਭਾਂਡਾ ਹੱਥ ਵਿੱਚ ਪਕੜਨਾ ਨਾ, ਇਹਦਾ ਮਤਲਬ ਜਿਹੜਾ ਸ਼ਬਦ ਦੀ ਵਿਚਾਰ ਕਰਨੀ ਹੈ, ਇਹੀ ਅਸੀਂ ਭਾਂਡਾ ਪਕੜਿਆ ਹੋਇਆ, ਸ਼ਬਦ ਦੀ ਵਿਚਾਰ ਕਰਨ ਰੂਪ ਭਾਂਡਾ ਪਕੜਿਆ ਹੈ। ਝੋਲੀ, ਝੋਲੀ ਕੀ ਹੁੰਦੀ ਹੈ? ਜਦੋਂ ਕੋਈ ਆਪਾਂ ਦਰਬਾਰ ਸਾਹਿਬ ਦੇਖਦੇ, ਕਈ ਬੰਦੇ ਆਪਣੀ ਝੋਲੀ ਕਰਦੇ ਨੇ ਮਹਾਰਾਜ ਦੇ ਅੱਗੇ, ਆਪਾਂ ਆਮ ਕਹਿਣ ਅੱਖਰ ਵਿੱਚ ਕਹਿੰਦੇ ਮੈਂ ਤੇਰੇ ਅੱਗੇ ਆਪਣੀ ਝੋਲੀ ਫੈਲਾਉਂਦਾ ਹਾਂ। ਝੋਲੀ ਦਾ ਅਸਲ ਅਰਥ ਹੁੰਦਾ ਸ਼ਰਧਾ ਕਰਨੀ। ਮਹਾਰਾਜ ਕਹਿੰਦੇ ਸਿੱਧੋ ਜਿਹੜੀ ਝੋਲੀ ਹੈ ਨਾ, ਤੁਸੀਂ ਕਹਿੰਦੇ ਮੈਂ ਝੋਲੀ ਪਾ ਲਈ ਹੈ ਤੇ ਇਹ ਮੰਗਣ ਵਾਸਤੇ, ਲੰਬੀ ਸਾਰੀ ਤਣੀ ਜੀ ਲਾ ਕੇ ਗੇਰੂ ਰੰਗਾ ਜਾਂ ਕੱਪੜਾ, ਜੇ ਆਟਾ ਦਾ ਉਹ ਵੀ ਉਹਦੇ ਵਿੱਚ ਹੀ, ਦਾਲ ਦਾ ਉਹ ਵੀ ਉਹਦੇ ਵਿੱਚ ਹੀ, ਸਾਰੀਆਂ ਚੀਜ਼ਾਂ ਮਿਕਸ ਜੀਆਂ ਕਰ ਲੈਂਦੇ ਨੇ। ਸਤਿਗੁਰੂ ਕਹਿੰਦੇ ਸ਼ਰਧਾ ਦੀ ਝੋਲੀ ਹੋਣੀ ਚਾਹੀਦੀ ਹੈ ਸਿੱਖ ਦੇ ਪਾਸ ਤੇ ਤੁਹਾਡੇ ਕੋਲੇ। ਬਾਅਦ ਵਿੱਚ ਗੁਰਸਿੱਖਾਂ ਨੂੰ ਵੀ ਇਸੇ ਰਾਹੀਂ ਉਪਦੇਸ਼ ਕਰਨਗੇ। ਪਹਿਲਾਂ ਯੋਗੀਆਂ ਨੂੰ ਸ਼ੁਭ ਉਪਦੇਸ਼ ਕਰਦੇ ਨੇ ਕਿ ਸੰਤੋਖ ਅਤੇ ਸ਼ਰਮ ਦੀਆਂ ਮੁੰਦਰਾਂ ਪਹਿਨੋ, ਭਾਂਡਾ ਜਿਹੜਾ ਹੈ ਵਿਚਾਰ ਦਾ ਪਕੜੋ, ਜਾਂ ਪ੍ਰੇਮ ਦਾ ਭਾਂਡਾ ਲਾਓ ਭਾਂਡਾ ਭਾਓ, ਫਿਰ ਝੋਲੀ ਪਕੜੋ ਸ਼ਰਧਾ ਦੀ। ਤੇ ਤੁਸੀਂ ਕਹਿੰਦੇ ਹੋ ਇਹ ਵਿਭੂਤੀ ਮਲੋ, ਏਰਨ ਗੋਹੇ ਇਕੱਠੇ ਕਰਕੇ, ਏਰਨ ਗੋਹਾ ਉਹ ਹੁੰਦਾ ਜਿਹੜਾ ਤੋਇਆ ਜਾਂਦਾ ਪਸ਼ੂ ਜੰਗਲ ਦੇ ਵਿੱਚ ਗੋਹਾ ਕਰ ਦੇਵੇ, ਉੱਥੇ ਪਿਆਸ ਸੁੱਕ ਜਾਵੇ, ਉਹ ਫਿਰ ਜੋਗੀ ਇਕੱਠਾ ਕਰਕੇ ਲਿਆ ਕੇ ਉਹਦੀ ਧੂਣੀ ਬਾਲ ਕੇ, ਉਹਨੂੰ ਅੱਗ ਲਾ ਕੇ, ਉਹਦੀ ਸਵਾਹ ਬਣਾ ਕੇ, ਉਹਨੂੰ ਕੱਪੜ ਛਾਣ ਕਰਕੇ, ਇੱਕ ਇਹਨਾਂ ਕੋਲ ਬਟੂਆ ਰੱਖਿਆ ਹੁੰਦਾ ਵੱਡਾ ਸਾਰਾ, ਕਾਫੀ ਵੱਡਾ ਪਰਸ ਜਿਹਾ ਹੁੰਦਾ ਕੱਪੜੇ ਦਾ, ਉਹਦੇ ਵਿੱਚ ਇਹ ਸਵਾਹ ਭਰ ਲੈਂਦੇ ਛਾਣ ਕੇ। ਪਹਿਲਾਂ ਨਹਾਉਣਗੇ ਚੰਗੀ ਤਰ੍ਹਾਂ, ਨਹਾ ਧੋ ਕੇ ਫਿਰ ਪਿੰਡੇ ਤੇ ਸਵਾਹ ਮਲ ਲੈਂਦੇ। ਇੱਥੇ ਇਹ ਕਿਉਂ ਮਲੀ ਹੈ? ਮਹਾਰਾਜ ਜੀ ਮਰ ਕੇ ਵੀ ਤਾਂ ਸਵਾਹ ਹੀ ਹੋ ਜਾਂਦਾ ਬੰਦਾ, ਇਸ ਕਰਕੇ ਅਸੀਂ ਜਿਉਂਦੇ ਹੀ ਸਵਾਹ ਚ ਮਿਲ ਗਏ। ਮਹਾਰਾਜ ਕਹਿੰਦੇ ਜਿਹੜੀ ਹੈ ਤੁਸੀਂ, ਤੁਹਾਡੀ ਤਾਂ ਉਹ ਸਵਾਹ ਹੋ ਗਈ ਜਿਵੇਂ ਪੁਰਾਣੀਆਂ ਮਾਈਆਂ ਅੱਗ ਲੈ ਕੇ ਰਾਤ ਨੂੰ ਗੋਹਾ ਗਿੱਲਾ ਧੁਖਦਾ ਜਾਂ ਫਲਦਾ ਗੋਹਾ ਲੈ ਕੇ ਨਾ ਉੱਤੇ ਸਵਾਹ ਪਾ ਕੇ ਰੱਖ ਦਿੰਦੇ ਸੀ, ਇਹ ਤੁਸੀਂ ਪੁਰਾਣਿਆਂ ਨੇ ਵੀ ਦੇਖਿਆ ਹੋਣਾ, ਪਹਿਲਾਂ ਅੱਗੇ ਆਉਣੀ ਸੀ ਨਾ ਵੀ ਦੀਆ ਸਲਾਈ ਛੇਤੀ ਮਿਲ ਜਾਂਦੀ ਸੀ, ਸਵੇਰੇ ਉੱਠ ਕੇ ਉਹ ਸਵਾਹ ਪਾਸੇ ਕਰ ਦੇਣੀ, ਉਹਦੇ ਵਿੱਚੋਂ ਉਹੀ ਅੱਗ ਫੇਰ ਨਿਕਲ ਆਉਂਦੀ ਸੀ, ਉਸੇ ਤੋਂ ਹੀ ਅੱਗੇ ਚੁੱਲ੍ਹਾ ਫੇਰ ਬਾਲ ਲੈਂਦੇ ਸੀ। ਮਹਾਰਾਜ ਕਹਿੰਦੇ ਤੁਸੀਂ ਤਾਂ ਇਉਂ ਹੋ ਗਏ ਜਿਵੇਂ ਧੁੱਖ ਦੇ ਗੋਹੇ ਦੇ ਉੱਤੇ ਸਵਾਹ ਪਾ ਕੇ ਰੱਖਦੇ, ਵੀ ਬਾਹਰ ਤਾਂ ਸਵਾਹ ਮਲ ਲਈ ਤੇ ਅੰਦਰ ਅੱਗ ਲੱਗੀ ਹੋਈ ਵਿਸ਼ੇ ਵਿਕਾਰਾਂ ਦੀ ਤੁਹਾਡੇ ਅੰਦਰ, ਕਾਹਦੀ ਇਹ ਸਵਾਹ ਮਲੀ ਤੁਸੀਂ? ਤਾਂਹੀਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰ੍ਹਾਂ ਥਾਹ। ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਤਾਂ ਵਿਭੂਤੀ ਪਹਿਲਾਂ ਹੀ ਮਿਲੀ ਹੋਈ ਹੈ। ਕਹਿੰਦੇ ਕੀ ਮਿਲੀ? ਤੁਸੀਂ ਤਾਂ ਦਿਖਦੀ ਤਾਂ ਹੈ ਨਹੀਂ ਤੁਹਾਡੀ ਵਿਭੂਤੀ, ਧਿਆਨ ਕੀ